ਤੂੰ ਲੈ ਮੈਂ ਤਨ ਤੇ ਮਨ ਤੇ ਸਿਰ ਲੋ ਤਨ ਹੈ
ਪੰਡਿਤ ਜੀ ਇੰਨੀਆਂ ਛੋਟੀਆਂ ਗੱਲਾਂ ਸੇਵ ਕਰੀ ਨੀ ਕੀ ਪਾਵਤ ਇਹਨਾਂ ਗਰੀਬ ਸਿੱਖਾਂ ਦੀ ਸੇਵਾ ਕਰੀ ਹੋਈ ਮੈਨੂੰ ਪਾਉਂਦੀ ਹੈ ਔਰ ਕੀ ਸੇਵ ਸਾਧਨਾ ਜੀ ਕੋ ਅੰਤਾਰੀਆਂ ਦੀ ਜਾਤ ਮਾਨੀਆਂ ਦੀ ਸੇਵਾ ਕਰੀ ਹੋਈ ਮੇਰੇ ਜੀ ਨੂੰ ਚੰਗੀ ਨੀ ਲੱਗਦੀ ਦਾਨ ਦਿਓ ਇਹ ਨਹੀਂ ਕੋ ਪਲ ਇਹ ਬੰਦਗੀ ਕਰਨ ਵਾਲੇ ਨੇ ਦਾਨ ਇਹਨਾਂ ਨੂੰ ਦੇਵੋ ਆਪ ਨਹੀਂ ਖਾਂਦੇ ਇਹ ਸੰਸਾਰ ਦੇ ਭਲੇ ਵਾਸਤੇ ਲਾਉਂਦੇ ਤੁਸੀਂ ਕੀ ਕਰਦੇ ਹੋ ਗੋਗਣਾ ਵਧਾ ਲੈਣੇ ਖਾਈ ਜਾਂਦੇ ਹੋ ਇਹ ਮੇਰੇ ਗੁਰਸਿੱਖਾਂ ਨੇ ਨੀ ਖਾਇਆ ਕਰਨਾ ਕੇਵਲ ਨਰਵਾ ਵੱਤ ਰਿਹਾ ਗੱਲ ਨੀ ਰੋਟੀ ਖਾਣਗੇ ਲੰਗਰ ਦਿਨ ਰਾਤ ਪਕਾਉਣਗੇ ਹਾਕਾਂ ਮਾਰਨਗੇ ਆਓ ਛਕੋ ਆਪਣਾ ਘਰ ਨੀ ਬਣਾਉਣਗੇ ਇਹ ਫਲਣਾ ਦਾਨ ਦਿੱਤਾ ਹੋਇਆ ਦਾਨ ਦਿਓ ਇਹ ਨਹੀਂ ਕੋ ਬਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ ਇਹ ਜ਼ਮੀਨ ਜਰਖੇਜ ਹੈ ਇਹਦੇ ਚ ਫਸਲਾਂ ਹੋਣੀਆਂ ਹੁਣ ਫਲਰੀ ਜ਼ਮੀਨ ਦੇ ਵਿੱਚ ਬੀਜ ਕੇ ਕੁਛ ਨੀ ਫਲ ਮਿਲਣਾ ਅੱਗੇ ਫਲੇ ਹੀ ਨਹੀਂ ਤੋ ਦਿਓ ਅੱਗੇ ਜਾ ਕੇ ਹਜ਼ਾਰਾਂ ਗੁਣਾ ਫਲਨੇ ਕਿਉਂ ਫਲਨੇ ਤੰਬਾਕੂ ਪੀਣ ਵਾਲੇ ਨੂੰ ਜਿਹੜਾ ਦਾਨ ਦਿੰਦਾ ਸੱਤ ਜਨਮ ਸੂਰ ਬਣਨਾ ਪੈਂਦਾ ਉਸਨੂੰ ਇਹ ਸਕੰਧ ਪੁਰਾਣ ਚ ਲਿਖਿਆ ਹੋਇਆ ਕੋਈ ਕਹੇ ਮੈਂ ਕੱਢ ਕੇ ਦਿਖਾ ਦੂੰਗਾ ਮੇਰੇ ਕੋਲ ਗਿਆ ਵਰਮਾ ਜੀ ਨੇ ਕਿਹਾ ਨਾਰਦ ਨੂੰ ਕਿ ਤੰਬਾਕੂ ਪੀਣ ਵਾਲੇ ਨੂੰ ਜਿਹੜਾ ਦਾਨ ਦਿੰਦਾ ਉਹ ਸੱਤ ਜਨਮ ਸੂਰ ਬਣ ਕੇ ਪਿੰਡ ਦੀ ਗੰਦਗੀ ਖਾਊ ਫਲਿਆ ਦਾ ਨਾ ਦਾਨ ਫਿਰ ਤਾਂ ਨਰਕਾਂ ਨੂੰ ਲੈ ਗਿਆ ਇਹ ਮਾਸ ਖਾਣ ਵਾਲੇ ਨੂੰ ਦਾਨ ਦੇ ਤਾ ਉਹਨੇ ਵੱਢ ਲੈਣਾ ਜਦੇ ਤੁਹਾਡੇ ਦਾਨ ਦੇ ਰੁਪਈਆਂ ਨਾਲ ਨਾਲੇ ਉਹ ਆਪਾਂ ਫਸ ਗਏ ਨਾਲੇ ਉਹ ਖਾਣ ਵਾਲਾ ਸ਼ਰਾਬ ਪੀ ਲੈਣੀ ਹੈ ਸਿਗਰਟਾਂ ਪੀ ਲੈਣੀ ਮਾੜੇ ਕੰਮ ਕਰ ਲੈਣੇ ਨੇ ਕਹਿੰਦੇ ਨਾ ਇਹ ਤਾਂ ਫਲਣਾ ਹੀ ਹੈਗਾ ਮੇਰੇ ਗੁਰਸਿੱਖਾਂ ਨੂੰ ਦਿੱਤਾ ਹੋਇਆ ਗਿਆਨਵਾਨ ਬ੍ਰਹਮ ਗਿਆਨੀਆਂ ਅੱਗੇ ਫਲਿਆ ਹੀ ਨਹੀਂ ਕੋ ਦਿਓ ਕਿੰਨਾ ਫਲਦਾ ਕਹਿੰਦੇ ਲੱਖਾਂ ਗੁਣਾ ਫਲਦਾ ਜੱਗ ਮੈਂ ਜਸ ਇੱਥੇ ਜਸ ਹੋਏਗਾ ਔਰ ਦਿਓ ਸਭ ਫਿੱਕਾ ਬਾਕੀ ਸਭ ਫਿੱਕਾ ਦੇ ਰਹੇ ਮੋਗ ਰਹਿ ਮੈਂ ਮੇਰੇ ਕੋਲ ਪੰਡਿਤ ਜੀ ਮੇਰੇ ਘਰ ਵਿੱਚ ਤਨ ਤੇ ਮਨ ਤੇ ਬੱਚੇ ਮੇਰੇ ਪਰਿਵਾਰ ਮੇਰਾ ਸਿਰ ਮੇਰਾ ਸਿਰ ਲਓ ਧਨ ਹੈ ਜਿੰਨਾ ਧਨ ਦੇਖਦੇ ਹੋ ਸਭ ਹੀ ਨਹੀਂ ਕੋ ਮੈਂ ਤਾਂ ਇਹਨਾਂ ਨੂੰ ਦਾਨ ਕਰਤਾ ਸਭ ਆਪਣਾ ਆਪ ਵੀ ਦਾਨ ਕਰਤਾ ਆਪਣਾ ਪਿਤਾ ਵੀ ਦਾਨ ਕਰ ਦਿੱਤਾ ਮਾਤਾ ਵੀ ਦਾਨ ਕਰ ਦਿੱਤੀ ਚਾਰੇ ਪੁੱਤਰ ਦਾਨ ਕਰ ਦਿੱਤੇ ਮੈਂ ਆਪਣਾ ਸਰੀਰ ਦਾਨ ਕਰ ਦਿੱਤਾ ਮੈਂ ਆਪਣਾ ਕੁਛ ਨੀ ਲੁਕੋ ਕੇ ਰੱਖਿਆ ਸਾਰਾ ਕੁਛ ਦੇਤਾ ਤੇ ਤੁਸੀਂ ਅੱਜ ਜਾਤਾਂ ਬਾਤਾਂ ਦੀਆਂ ਗੱਲਾਂ ਕਰਦੇ ਹੋ ਇਹ ਤਾਂ ਸਾਰਿਆਂ ਚ ਇੱਕੋ ਜੋਤ ਹੈ ਹਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ ਪਾਣੀ ਦੇ ਅੰਦਰ ਚੰਦਰਮਾ ਦਾ ਪਰਛਾਵਾਂ ਪੈ ਰਿਹਾ ਸਾਰਿਆਂ ਬਰਤਨਾਂ ਚ ਜਿੰਨਿਆਂ ਚ ਪਾਣੀ ਹੈ ਉਹਦੇ ਚ ਤਾਂ ਚੰਦਰਮਾ ਇੱਕੋ ਹੀ ਹੈ ਇਸੇ ਤਰ੍ਹਾਂ ਸਭ ਦੇ ਅੰਦਰ ਵਾਹਿਗੁਰੂ ਇੱਕ ਹੈ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਇੱਥੇ ਦੂਆ ਨਹੀਂ ਹੈ ਕੋਈ ਸਾਰਿਆਂ ਦੇ ਅੰਦਰ ਇੱਕੋ ਜੋਤ ਹੈ ਸਾਰਿਆਂ ਦੇ ਅੰਦਰ ਰਾਮ ਪਿਆਰਾ ਵਸਦਾ ਹੈ ਪੜੋ
ਪਿਆਰੇ ਜੀ ਮਨ ਸਾਂਝੀ ਜਾਤ
ਪਿਆਰਾ 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 ਪਿਆਰਾ
ਇੰਨਾ ਫਰਕ ਪੰਡਿਤ ਜੀ ਮਨੁੱਖਾਂ ਮਨੁੱਖਾਂ ਚ ਪਾਤਾ ਤੁਸੀਂ, ਇੰਨਾ ਫਰਕ ਪਾ ਲਿਆ ਰੱਬ ਦੇ ਘਰ ਚ ਵੀ ਇਹ ਦੇਰ ਹੈ ਜੀ, ਇਹ ਮਸਜਿਦ ਹੈ ਜੀ, ਇਹ ਪੂਜਾ ਕਰਦਾ ਜੀ, ਇਹ ਨਮਾਜ਼ ਕਰਦਾ। ਕਹਿੰਦੇ ਐ ਤਾਂ ਦੱਸ ਯਾਦ ਕਿਹਨੂੰ ਕਰਦੇ ਨੇ, ਪੂਜਾ ਕਰਨ ਵਾਲਾ ਕਿਹਨੂੰ ਯਾਦ ਕਰਦਾ ਤੇ ਮਸਜਿਦ ਜਾ ਕੇ ਨਮਾਜ਼ ਪੜ੍ਹਨ ਵਾਲਾ ਕਿਹਨੂੰ ਯਾਦ ਕਰਦਾ। ਇੰਨਾ ਫਰਕ ਮਨੁੱਖ ਚ ਤੁਸੀਂ ਪਾ ਦਿੱਤਾ। ਡੇਰਾ ਮਸੀਤ ਸੋਈ, ਪੂਜਾ ਨਮਾਜ਼ ਹੋਈ, ਮਾਨਵ ਸਭਾ ਏਕ ਪੈ ਅਨੇਕ ਕੋ ਪਰਮਾਉ। ਦੇਵਤਾ ਦੇਵ ਜੱਚ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ। ਕੱਪੜਿਆਂ ਨਾਲ ਤੁਸੀਂ ਆਦਮੀ ਬਣ ਦਿੱਤਾ। ਇਕ ਹੈ ਨੈਣ ਅੱਖਾਂ ਉਹੀ ਨੇ, ਇਕ ਹੈ ਕਾਨ, ਇਕ ਹੈ ਦੇਹ, ਇਕ ਹੈ ਵੈਨ ਬੋਲਦਾ ਉਵੇਂ ਜਿਵੇਂ ਹੈ। ਖਾਕ ਬਾਦ ਆਦਿ ਸ਼ੋਰ ਆਪ ਕੋ ਰਲਾਵਾ। ਪੰਜ ਤੱਤਾਂ ਦਾ ਬਣਿਆ ਹੋਇਆ। ਅੱਲਾ ਭੇਖ ਸੋਈ, ਪ੍ਰਾਣ ਉਹ ਕੁਰਾਨ ਹੋਈ। ਪ੍ਰਾਣ ਚ ਵੀ ਰੱਬ ਦੀਆਂ ਗੱਲਾਂ, ਕੁਰਾਨ ਚ ਵੀ ਰੱਬ ਦੀਆਂ ਗੱਲਾਂ ਨੇ। ਏਕ ਹੀ ਸਰੂਪ ਸਭ ਹੈ, ਏਕੋ ਜੋਤ, ਏਕੋ ਹੀ ਬਣਾਓ ਹੈ। ਪੰਡਿਤ ਜੀ ਨੂੰ ਸਮਝਾ ਦਿੱਤਾ ਕਿ ਲੈ ਲੋ ਚੀਜ਼ਾਂ ਮੰਗਾ ਲਈਆਂ। ਜਦ ਦੇਖਿਆ ਵੀ ਰੇਸ਼ਮੇ ਰੇਸ਼ਮ ਤੁਰਿਆ ਹੁੰਦਾ ਹੈ ਤੇ ਪੌਂਡ ਰੱਖੇ ਹੋਏ ਨੇ ਉੱਤੇ ਮੋਹਰਾਂ ਰੱਖੀ ਹੋਈਆਂ ਸੋਨੇ ਦੀਆਂ, ਬੈਠ ਕੇ ਪੰਗਤ ਚ ਪ੍ਰਸ਼ਾਦਾ ਛਕਣ ਲੱਗ ਗਏ। ਜਿਹੜੇ ਮਹਾਰਾਜ ਕਹਿੰਦੇ ਆ ਵੀ ਪਖੰਡ ਸੀਗਾ, ਲੈ ਗਿਆ ਅੱਜ ਤੱਕ ਲਾਲਚ ਹੈ ਸਾਰੇ ਕੁਛ ਨਹੀਂ ਹੈ। ਇਸ ਤੋਂ ਬਾਅਦ ਦੂਸਰਾ ਦਿਨ ਆ ਜਾਂਦਾ, ਕੀਰਤਨ ਹੋ ਰਿਹਾ, 80,000 ਬੰਦਾ ਅੰਦਾਜ਼ਾ ਲਾ ਲਓ ਕਿੱਥੇ ਤੱਕ ਪੰਡਾਲ ਹੋਣਾ, ਨਾ ਕੋਈ ਲਾਊਡ ਸਪੀਕਰ, ਕਿੱਡਾ ਉੱਚਾ ਬੋਲ ਹੋਣਾ ਮਹਾਰਾਜ ਜੀ ਦਾ। 80,000 ਬੰਦਾ ਬੈਠਾ ਸੁਣ ਰਿਹਾ, ਬਰਕਤ ਵਾਲੇ ਬੰਦੇ ਸੀ ਸੰਤ ਮਹਾਰਾਜ, ਮਸਤੂ ਆਣੇ ਵਾਲੇ ਜਦੋਂ ਸ਼ਬਦ ਪੜ੍ਹਦੇ ਸੀ ਪੂਰੇ 2 ਮੀਲ ਤੇ 2.5 ਮੀਲ ਤੇ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਸੀ। ਮਹਾਰਾਜ ਜੀ ਜਦੋਂ ਕੀਰਤਨ ਕਰਿਆ ਕਰਦੇ ਸੀ, ਅਸੀਂ ਪਿੰਡ ਤੋਂ ਜਾਣਾ ਧਮੋੜ ਤੋਂ, ਤੇ ਜਦੋਂ ਕਲੋਟੀ ਦਾ ਦਰਵਾਜ਼ਾ ਨਿਕਲਣਾ ਆਵਾਜ਼ ਐਂ ਲੱਗਣੀ ਵੀ ਹਵਾ ਚ ਆਵਾਜ਼ ਉੜੀ ਆ ਰਹੀ ਹੈ, ਉੱਥੇ ਸ਼ਬਦ ਸਮਝ ਚ ਆਉਣਾ। ਉੱਥੋਂ ਮੇਰਾ ਖਿਆਲ ਹੈ ਵੀ 1 ਮੀਲ ਹੋਣਾ ਪੂਰਾ। 80,000 ਬੰਦਾ ਬੈਠਾ, ਕੀਰਤਨ ਹੋ ਰਿਹਾ, ਮਹਾਰਾਜ ਅਚਾਨਕ ਸਿੰਘਾਸਨ ਤੇ ਖੜੇ ਹੋ ਗਏ। ਉਸ ਵੇਲੇ ਆਪਨੇ ਇੱਕ ਲੰਮਾ ਚੌੜਾ ਦਿੱਤਾ ਭਾਰਤ ਵਰਸ਼ ਵਾਲਿਆਂ ਨੂੰ, ਪਿਛੋਕੜ ਯਾਦ ਕਰਾਇਆ, ਉਹ ਜ਼ਮਾਨਾ ਯਾਦ ਕਰਾਇਆ ਜਦੋਂ ਸੱਤਿਆ ਵਾਲੇ ਹੁੰਦੇ ਸੀ ਤੇ ਹੌਲੀ ਹੌਲੀ ਗੁਲਾਮ ਹੋ ਗਏ। ਗੁਲਾਮ ਵੀ ਇੰਨੇ ਹੋਏ, ਬੋਲੀ ਵੀ ਬਦਲ ਲਈ, ਪੁਸ਼ਾਕ ਵੀ ਬਦਲ ਲਈ, ਨੀਲੇ ਕੱਪੜੇ ਪਹਿਨ ਲਏ, ਨੀਲ ਵਸਤਰ ਦੇ ਕੱਪੜੇ ਪਹਿਨ ਪਹਿਰੇ, ਤੁਰਕ ਬਿਠਾਣੀ ਅਮਲ ਕੀਆ, ਪੁਰਖਾ ਬਿਠਾਣਾ ਦਾ ਰਾਜ ਆ ਗਿਆ, ਰੀਸ ਕਰ ਲਈ, ਕੱਪੜੇ ਉਹ ਪਹਿਨ ਲਏ, ਬੋਲੀ ਵੀ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਮਹਾਰਾਜ ਕਹਿੰਦੇ ਤੁਹਾਡੀ ਤਾਂ ਕਲਚਰ ਖਤਮ ਹੋ ਗਈ, ਮੌਲਿਕਤਾ ਖਤਮ ਹੋ ਗਈ, ਤੁਸੀਂ ਤਾਂ ਕਿਤੇ ਵੀ ਨਾ ਰਹੇ। ਤੇ ਜਿਹੜਾ ਹੈਗਾ ਰਾਜਾ ਉਹ ਇੰਨਾ ਅਨਿਆਈ ਹੋ ਗਿਆ ਕਿ ਹਲਕਿਆ ਹੋਇਆ ਕੁੱਤਾ ਤਾਂ ਅਜੇ ਫੇਰ ਕੁਛ ਨਹੀਂ ਵਿਗਾੜ ਸਕਦਾ, ਇਹਦਾ ਕੋਈ ਹਲਕ ਗਿਆ, ਬਗਿਆੜ ਹਲਕ ਗਏ, ਜਨਤਾ ਨੂੰ ਪਾੜ ਪਾੜ ਕੇ ਖਾ ਰਹੇ। ਸ਼ਾਂਤਮਈ ਕੁਰਬਾਨੀਆਂ ਦੇਤੀਆਂ ਗੁਰੂ ਪੰਜਵੇਂ ਪਾਤਸ਼ਾਹ ਨੇ, ਤੱਤੀਆਂ ਤਵੀਆਂ ਉਬਲਦੀਆਂ ਦੇਗਾਂ ਚ ਬੈਠ ਕੇ ਮੂੰਹ ਤੋਂ ਮਾੜਾ ਬਚਨ ਨਹੀਂ ਕਿਹਾ, ਸਲਾਪ ਨਹੀਂ ਦਿੱਤਾ, ਇੱਕ ਫੁਰਨਾ ਕਰ ਦਿੰਦੇ ਸਭ ਖਤਮ ਕਰ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਾਂਦਨੀ ਚੌਕ ਦੇ ਉੱਤੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਆਰਿਆਂ ਨਾਲ ਚੀਰਦੇ ਦੇਖਿਆ, ਦੇਗਾਂ ਚ ਉਬਲਦੇ ਦੇਖਿਆ, ਮੂੰਹ ਦੇ ਵਿੱਚ ਬੰਨ ਕੇ ਸਤੀ ਦਾਸ ਵਰਗਿਆਂ ਨੂੰ ਜਲਦੇ ਦੇਖਿਆ, ਲੇਕਿਨ ਆਪਨੇ ਸਭ ਸਹਿ ਲਿਆ, ਜਰ ਜਰ ਲਿਆ ਤੇ ਇੱਕ ਬਚਨ ਨਹੀਂ ਕਿਹਾ ਮਾੜਾ ਉਹਨਾਂ ਨੇ ਇੱਕ ਵੀ। ਜੇ ਇੱਕ ਬਚਨ ਕਰ ਦਿੰਦੇ, ਜੇ ਭਾਈ ਮਤੀ ਦਾਸ ਨੇ ਕਹਿਤਾ ਵੀ ਜੇ ਮੈਨੂੰ ਆਗਿਆ ਦੇਣ ਗੁਰੂ ਸਾਹਿਬ ਤੇ ਮੈਂ ਲਾਹੌਰ ਤੇ ਦਿੱਲੀ ਨੂੰ ਹੁਣੇ ਗਰਕ ਕਰ ਦੇਣਾ, ਛੈਣੇ ਵਜਾ ਦੇਣਾ। ਮਹਾਰਾਜ ਕਹਿੰਦੇ ਕਿੱਥੋਂ ਸ਼ਕਤੀ ਆਈ? ਕਹਿੰਦਾ ਰਾਤ ਗੰਨੇ ਪਾਤਸ਼ਾਹ ਛਿਰਕ ਚੱਕ ਲਿਆ ਸੀ ਆਪਦਾ ਸੀਤ ਪ੍ਰਸ਼ਾਦ ਦਾ ਤੇ ਮੇਰੇ ਤੇ ਸਾਂਭਿਆ ਨਹੀਂ ਜਾਂਦਾ। ਮਹਾਰਾਜ ਨੇ ਐ ਹੱਥ ਕਰਕੇ ਖਿੱਚ ਲਈ, ਕਹਿੰਦੇ ਨਾ ਅਖੀਰ ਦੇ ਪਹੁੰਚਣਾ ਜਿੱਥੇ ਸ਼ਹਾਦਤ ਨੂੰ ਫਲ ਲੱਗਿਆ ਕਰਦੇ। ਕਹਿੰਦੇ ਫੇਰ ਵੀ ਇਹਨੂੰ ਸਮਝ ਨਾ ਆਈ ਵੀ ਐਡੇ ਸੱਤ ਪੁਰਸ਼ਾਂ ਨੇ ਇੱਕ ਮੰਦਾ ਅੱਖਰ ਨਹੀਂ ਬੋਲਿਆ, ਤੇ ਹੁਣ ਸਾਧ ਸੰਗਤ ਜੀ ਅਸੀਂ ਮਨੁੱਖ ਨੂੰ ਇੰਨਾ ਉੱਚਾ ਕਰ ਦੇਣਾ ਕਿ ਜਬਰ ਦੇ ਅੱਗੇ ਨਹੀਂ ਝੁਕੇਗਾ। ਪੈ ਕਹੂੰ ਕੋ ਦੇਤ ਨੈ ਨਹਿ ਪੈ ਮਾਨਤਾ, ਇੱਕ ਸਿਰ ਦੀ ਲੋੜ ਹੈ। ਬਚਨ ਹੋ ਗਿਆ, ਸਨਾਟਾ ਛਾ ਗਿਆ, ਸੁਣਿਆ, ਫੈਸਲਾ ਕਰਨ ਚ ਦੇਰ ਲੱਗੀ ਵੀ ਸਿਰ ਸ੍ਰੀ ਸਾਹਿਬ ਕੱਢੀ ਹੋਈ ਹੈ, ਕੀ ਕਰਨਗੇ, ਬਲੀ ਦੇਣਗੇ ਕਿਸੇ ਨੂੰ? ਕਹਿੰਦੇ ਹਾਂ, ਇਸ ਭਗਵਤੀ ਨੂੰ ਬਲੀ ਦੇਣੀ ਹੈ, ਆ ਸਾਡੇ ਹੱਥ ਵਿੱਚ ਹੈ, ਦੇਵੀ ਹੈ, ਚੰਡਕਾ ਹੈ, ਇਹ ਦੁਰਗਾ ਹੈ, ਇਹ ਭਗਵਤੀ ਹੈ, ਇਹ ਬਲੀ ਮੰਗਦੀ ਹੈ ਇੱਕ ਸੀਸ ਦੀ। ਗੁਰਸਿੱਖੜਾ ਹੋ ਗਿਆ ਭਾਈ ਦਿਆ ਰਾਮ ਦੀ, ਦੁਬਾਰਾ ਤੰਬੂ ਚੋਂ ਫੇਰ ਬਾਹਰ ਆ ਗਏ, ਖੂਨ ਨਿਕਲਦਾ, ਧਮਾਕਾ ਸੁਣਿਆ ਵੀ ਕੁਛ ਗਿਰਿਆ ਉਪਰੋਂ ਜ਼ੋਰ ਨਾਲ। ਦੂਸਰੇ ਫੇਰ ਆ ਗਏ, ਫੇਰ ਆਵਾਜ਼ ਦਿੱਤੀ, ਦੂਸਰੇ ਫੇਰ ਨਿਤਰ ਗਏ। ਇਸੇ ਤਰ੍ਹਾਂ ਕਰਦੇ ਕਰਦੇ 5 ਚਲੇ ਗਏ ਤੇ ਉਹਦੇ ਬਾਅਦ ਮਹਾਰਾਜ ਬੜੇ ਪ੍ਰਸੰਨ ਹੋਏ, ਲੇਕਿਨ ਹੈਰਾਨੀ ਰਹੇ ਹੋਗੀ ਕਿ ਥੋੜੀ ਦੇਰ ਤੋਂ ਬਾਅਦ ਕੀ ਦੇਖਦੇ ਆ, ਉਹ ਜਿਵੇਂ 5 ਹੀ ਸੁਰਜੀਤ ਹੋ ਕੇ ਬਾਹਰ ਆ ਰਹੇ, ਵਸਤਰ ਬਦਲੇ ਹੋਏ ਨੇ, ਇੱਥੇ ਆ ਕੇ ਰੌਲਾ ਪੈ ਜਾਂਦਾ। ਇੱਕ ਪਾਸੇ ਤਾਂ ਅਕਲਾਂ ਵਾਲੇ ਹੋ ਜਾਂਦੇ ਨੇ, ਇੱਕ ਪਾਸੇ ਭਰੋਸੇ ਵਾਲੇ ਹੋ ਜਾਂਦੇ ਨੇ। ਇੱਕ ਪਾਸੇ ਤਾਂ ਉਹ ਗੁਰਸਿੱਖ ਨੇ ਜਿਹੜੇ ਕਹਿੰਦੇ ਨੇ ਸਤਿਗੁਰ ਮੇਰਾ ਮਾਰ ਜਵਾਲੇ, ਜਿਨ੍ਹਾਂ ਦਾ ਨਿਸ਼ਚਾ ਇਹ ਹੈ ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਜਾਇਆ ਕਰਦੇ ਸੀ ਗੋਇੰਦਵਾਲ ਨੂੰ ਖਡੂਰ ਸਾਹਿਬ ਤੋਂ, ਤਾਂ ਇੱਕ ਦਿਨ ਇੱਕ ਸਾਹ ਮਰਿਆ ਪਿਆ ਡੰਡੀ ਵਿੱਚ, ਸਹਿ ਸਵਾਹ ਗੁਰੂ ਮਹਾਰਾਜ ਦਾ ਚਰਨ ਛੋ ਗਿਆ ਉਹਦੇ ਨਾਲ। ਮਰਿਆ ਹੋਇਆ ਸਾਹ ਉੱਠ ਕੇ ਦੌੜ ਪਿਆ, ਤੇ ਜਿਹੜਾ ਨਾਲ ਗੁਰਸਿੱਖ ਜਾਂਦਾ ਸੀ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਪਾਤਸ਼ਾਹ ਇਹਨਾਂ ਦੇ ਚਰਨਾਂ ਚ ਸੱਤਿਆ ਆ ਗਈ ਤੇ ਮਰੇ ਹੋਏ ਸਹੇ ਨੂੰ ਲੱਗ ਗਿਆ, ਤੇ ਉਹ ਨੱਠ ਲਿਆ ਉੱਠ ਕੇ। ਮੈਂ ਫਿਰ ਧਿਆਨ ਦਿੱਤਾ ਡੰਡੀ ਵਿੱਚ ਕੀੜੇ ਮਰੇ ਪਏ ਸੀ, ਜਿਹਦੇ ਉੱਤੇ ਇਹਨਾਂ ਦਾ ਚਰਨ ਟਿਕ ਜਾਂਦਾ ਸੀ ਉਸੇ ਵੇਲੇ ਉੱਠ ਕੇ ਤੁਰ ਪੈਂਦੇ ਸੀ। ਇੱਥੇ ਕੋਈ ਨੀ ਬੋਲਦੇ, ਇਹ ਚੁੱਪ ਨੇ ਸਾਰੇ। ਤੇ ਜਦੋਂ ਆਉਂਦਾ ਕਿ ਬਾਬਾ ਅਟਲ ਮੋਹਨ ਨੇ ਪਿਤਨਾ ਦਿੱਤੀ ਤੇ ਉਹਨਾਂ ਨੇ ਖੁੰਡੀ ਪਾ ਕੇ ਕਿਹਾ ਕਿ ਪਿੱਤ ਦੇ ਐਵੇਂ ਪਿਆ, ਉੱਠ ਕੇ ਉਹ ਖੜਾ ਹੋ ਜਾਂਦਾ, ਫਲਦਾ ਮਰਿਆ ਹੋਇਆ। ਗੁਰੂ ਤੀਸਰੇ ਪਾਤਸ਼ਾਹ ਦੇ ਪਾਸ ਲੈ ਆਉਂਦੇ ਨੇ ਗੋਇੰਦਵਾਲ ਸਾਹਿਬ, ਪਿੱਛੇ ਸੁਣਾਈ ਸੀ ਮੈਂ 2 ਹਫ਼ਤੇ, ਮਰੇ ਹੋਏ ਲਿਆਉਂਦੇ ਨੇ, ਗੁਰੂ ਜੀ ਦ੍ਰਿਸ਼ਟੀ ਪਾਉਂਦੇ ਨੇ, ਚਰਨ ਛੋਹਦੇ ਨੇ, ਉੱਠ ਕੇ ਬਹਿ ਜਾਂਦੇ ਨੇ। ਅਖੀਰ ਮਹਾਰਾਜ ਨੇ ਕਿਹਾ ਵੀ ਕਿੰਨਿਆਂ ਨੂੰ ਕਰਾਂਗੇ, ਕਾਲ ਨੂੰ ਬੁਲਾਇਆ, ਕਹਿੰਦੇ ਸਾਡੇ ਹੁੰਦੇ ਨਾ ਇੱਥੇ ਗੋਇੰਦਵਾਲ ਸਾਹਿਬ ਜਾਈ, ਕਾਲ ਇਹ ਬੰਦ ਕਰ ਦਿੱਤਾ। ਗੁਰਸਿੱਖ ਬੰਦ ਕਰ ਦਿੰਦੇ ਨੇ, ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ। ਤੇ ਜਦੋਂ ਬਾਬਾ ਗੁਰਦਿੱਤਾ ਜੀ ਬਾਰੇ ਪੜ੍ਹਦੇ ਆ ਕਿ ਗਊ ਮਰ ਗਈ, ਪਹਾੜੀਆਂ ਨੇ ਰੌਲਾ ਪਾ ਤਾ, ਗਲਤੀ ਨਾਲ ਬਾਣ ਲੱਗਿਆ ਜਾ ਕੇ ਤੀਰ, ਆਂਦਰਾਂ ਬਾਹਰ ਨਿਕਲ ਕੇ ਗਿਰ ਗਈਆਂ, ਪਹਾੜੀ ਰੌਲਾ ਪਾਉਂਦੇ ਨੇ, ਅਸੀਂ ਸ਼ਿਕਾਇਤ ਕਰਾਂਗੇ। ਗੁਰੂ 6ਵੇਂ ਪਾਤਸ਼ਾਹ ਨੇ ਸ਼ਸਤਰ ਲਾ ਤੇ ਵੀ ਹੁਣ ਅਸੀਂ ਯੁੱਧ ਨਹੀਂ ਕਰਨਾ, ਸਮੱਸਿਆ ਧਰਮ ਸੰਕਟ ਖੜਾ ਹੋ ਗਿਆ ਵੀ ਹੁਣ ਕਰਾਂ ਕੀ। ਇੱਕ ਪਾਸੇ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਤੇ ਬਾਬਾ ਅਟਲ ਜੀ ਨੂੰ ਆਪਣਾ ਜਾਣ ਕੇ ਸਰੀਰ ਦੇਣਾ ਪਿਆ, ਅਖੀਰ ਕਿਹਾ ਵੀ ਚੰਗਾ ਆਪਣਾ ਸਰੀਰ ਦੇ ਦਾਂਗੇ, ਮਹਾਰਾਜ ਨੂੰ ਕਿਸੇ ਸੰਕਟ ਚ ਨਹੀਂ ਪਾਉਣਾ। ਵਾਹਿਗੁਰੂ ਕਿਹਾ ਤੇ ਗਊ ਦੇ ਉੱਤੇ ਪਾਣੀ ਸਿੱਟਿਆ, ਉਹ ਖੜੀ ਹੋ ਜਾਂਦੀ ਹੈ। ਨਾਮਦੇਵ ਦੇ ਬਾਰੇ ਪੜ੍ਹਦੇ ਹਾਂ ਕਿ ਬ੍ਰਾਹਮਣ ਦੇ ਘਰ ਵਾਲੀ, ਬ੍ਰਾਹਮਣ ਮਰ ਗਿਆ ਲੜਕਾ ਨੌਜਵਾਨ 22 ਸਾਲ ਦਾ, ਤੇ ਸਤੀ ਹੋਣ ਵਾਸਤੇ ਪਿੱਛੇ ਜਾਂਦੀ ਹੈ ਤੇ ਸੰਤਾਂ ਦੇ ਮੂੰਹੋਂ ਚੋਂ ਨਿਕਲ ਗਿਆ, ਮੁੱਖ ਤੋਂ ਫਰਮਾਨ ਹੋਇਆ ਜਦ ਮੱਥਾ ਟੇਕਣ ਆਈ ਕਿ ਬੀਬੀ ਬੜ ਸੁਆਗਣ ਹੋ, ਬਾਬਾ ਜੀ ਮੇਰਾ ਸਵਾਗਤ ਆ ਚਿਤਾ ਤੇ ਜਾ ਰੱਖਣ ਵਾਲਾ ਆ ਜਾ ਰਿਹਾ ਹਾਥੀ ਤੇ, ਕਿਰਪਾ ਕਰੋ ਵਾਪਸ ਆ ਗਏ। ਸੰਕਟ ਪੈਦਾ ਹੋ ਗਿਆ, ਹੁਣ ਸੰਤਾਂ ਨੇ ਬਚਨ ਤਾਂ ਕਰਤਾ, ਹੁਣ ਪਿੱਛੇ ਕਿਵੇਂ ਹਟਣ। ਅੰਦਰੋਂ ਆਵਾਜ਼ ਆਈ ਨਾਮਦੇਵ ਜਲ ਛਿੜਕਦੇ ਜਿਹੜਾ ਤੇਰੇ ਮੂਹਰੇ ਪਿਆ, ਆਰਾਮ ਕਹਿ ਗਏ, ਕਹਿਦੇ ਉੱਠ ਖੜੇ, ਉੱਠ ਕੇ ਖੜਾ ਹੋ ਜਾਂਦਾ। ਸ਼ਮਸ ਤਬਰੇਜ਼ ਨੂੰ ਫੜ ਲਿਆ ਜਾਂਦਾ ਮੁਲਤਾਨ ਦੇ ਅੰਦਰ, ਨਵਾਬ ਦਾ ਲੜਕਾ ਮਰਿਆ ਹੋਇਆ, ਕਾਜੀ ਸਾਰੇ ਫੜੇ ਹੋਏ ਨੇ, ਮੁੱਲਾ ਫੜੇ ਹੋਏ ਨੇ, ਕਹਿੰਦੇ ਜਾਂ ਤਾਂ ਜਿਉਂਦੇ ਕਰ ਦੋ ਜਾਂ ਮਾਰ ਦਾਂਗੇ। ਚਲਾਕੀ ਦੇ ਨਾਲ ਸ਼ਮਸ ਤਬਰੇਜ਼ ਨੂੰ ਕੈਦ ਕਰਾ ਦਾ, ਮਿੰਨਤਾਂ ਕਰਦੇ ਨੇ, ਰੋਂਦੇ ਨੇ, ਚਰਨ ਫੜਦੇ ਹੈ ਕਿ ਪੀਰ ਜੀ ਹੁਣ ਬਚਾ ਲਓ। ਕਹਿੰਦੇ ਫਿਰ ਤੁਸੀਂ ਮੈਨੂੰ ਫਤਵਾ ਦੇ ਦੇਣਾ, ਕਿਉਂ ਤੁਸੀਂ ਰੱਬ ਦੇ ਭੇਤ ਨੂੰ ਨਹੀਂ ਜਾਣਦੇ, ਰੱਬ ਦੀ ਖੇਡ ਨੂੰ ਨਹੀਂ ਜਾਣਦੇ। ਮੁਰਦਾ ਲਿਆ ਕੇ ਸਾਹਮਣੇ ਰੱਖ ਦਿੱਤਾ ਜਾਂਦਾ, ਕਹਿੰਦੇ ਸਾਡੇ ਚ ਤਾਂ ਆਹੀ ਹੈ ਜਿਹੜਾ ਜਿਉਂਦਾ ਕਰ ਸਕਦਾ। ਤੇ ਉਸ ਵੇਲੇ ਆਪ ਨੇ 3 ਵਾਰੀ ਕਿਹਾ, ਉਹ ਲੜਕੇ ਖੁਦਾ ਕੇ ਹੁਕਮ ਸੇ ਉੱਠ ਕੇ ਖੜਾ ਹੋ ਜਾ, ਲੜਕਾ ਨਹੀਂ ਉੱਠਿਆ। 4ਵੀਂ ਵਾਰੀ ਦੇਖਿਆ ਸਭ, ਕਹਿੰਦੇ ਹੁਣ ਤੁਸੀਂ ਮੈਨੂੰ ਫਤਵਾ ਦੇ ਦੋਗੇ। ਕਹਿੰਦੇ ਨਾ ਮਹਾਰਾਜ, ਤੁਸੀਂ ਸਾਡੀ ਜਾਨ ਬਚਾਉਂਦੇ ਹੋ, ਫੇਰ ਫਤਵਾ ਕਾਹਦਾ। ਕਹਿੰਦੇ ਮੈਂ ਤੁਹਾਡੀ ਸ਼ਰ੍ਹਾਂ ਤੋੜਨ ਲੱਗਿਆ। ਕਹਿੰਦੇ ਜਿਉਂਦਾ ਕਰ ਦੋ ਮਹਾਰਾਜ, ਸ਼ਰ੍ਹਾਂ ਕਾਹਦੀ ਤੋੜ ਦੋਗੇ ਤੁਸੀਂ। ਕਹਿੰਦੇ ਉਹ ਲੜਕੇ ਦਰਵੇਸ਼ ਕੇ ਹੁਕਮ ਸੇ ਉੱਠ ਖੜਾ ਹੋ, ਉਸੇ ਵੇਲੇ ਖੜਾ ਹੋ ਗਿਆ ਲੜਕਾ। ਉਹ ਵੀ ਮੰਨ ਲੈਂਦੇ ਨੇ, ਅਨੇਕਾਂ ਗੱਲਾਂ ਮੰਨ ਲਈਆਂ ਜਾਂਦੀਆਂ, ਪਰ ਜਦ ਗੁਰੂ 10ਵੇਂ ਪਾਤਸ਼ਾਹ ਦੀ ਵਾਰੀ ਆਉਂਦੀ ਹੈ ਉਸ ਵੇਲੇ ਹੁਣ ਸੋਚਣ ਲੱਗ ਜਾਂਦੇ ਨੇ ਵੀ ਅੰਦਰ ਖੜਕਾ ਹੋਇਆ, ਇਹ ਤਾਂ ਮੰਨ ਲੈਂਦੇ ਹਾਂ, ਲੋਕ ਖੂਨ ਆਇਆ ਵੀ ਮੰਨ ਲੈਂਦੇ ਹਾਂ, ਪਰ ਬੰਦਾ ਤਾਂ ਨਹੀਂ ਮਾਰਿਆ ਹੋਣਾ ਮਹਾਰਾਜ ਨੇ, ਭਾਈ ਅੰਦਰ ਬੱਕਰੇ ਬੰਨੇ ਹੋਣੇ ਨੇ। ਹੁਣ ਇਹਦੇ ਤੇ ਜੇ ਵਿਚਾਰ ਕਰੀਏ ਵੀ ਬੱਕਰੇ ਮਹਾਰਾਜ ਨੇ ਤਾਂ ਕਿਸੇ ਨੂੰ ਭੇਜ ਤੇ ਨਹੀਂ ਦਿੱਤਾ, ਰਾਤ ਨੂੰ ਇਕੱਲੇ ਹੀ ਧੂੰਦੇ ਰਹੇ, ਮਹਾਰਾਜ ਦੇ ਤਾਂ ਆਲੇ ਦੁਆਲੇ ਹਰ ਵਕਤ ਪਹਿਰਾ ਰਹਿੰਦਾ, ਇਕੱਲੇ ਕਦ ਨਿਕਲ ਕੇ ਉਹ ਬਾਹਰ ਆ ਗਏ। ਫੇਰ ਜੇ ਕਿਸੇ ਸਿੱਖ ਨੂੰ